ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਕਰਿਆ ਕਰੋ, ਰਾਤ ਦਿਨ ਇਹਦਾ ਤਿਆਗ ਨਾ ਕਰੋ। ਇੱਕ ਐਸੀ ਬਿਰਤੀ ਬਣਾ ਲਓ ਕਿ ਬਸ ਵਾਹਿਗੁਰੂ ਵਾਹਿਗੁਰੂ ਤੋਂ ਹਰ ਵਕਤ ਮੂੰਹ ਨਹੀਂ ਮੋੜਨਾ, ਸੁੱਤਿਆਂ ਬੈਠਦਿਆਂ ਉੱਠਦਿਆਂ ਜਾਗਦਿਆਂ ਵਾਹਿਗੁਰੂ ਕਹਿਣਾ।
ਦੁਤੀਏ ਪਾਣਾ ਪ੍ਰਭ ਕੋ ਮਾਨੇ, ਪ੍ਰਭ ਕਿਰਤੇ ਔਰ ਹਰ ਕਿਠਾਨੇ।
ਦੂਸਰਾ ਭਾਣਾ ਜ਼ਰੂਰ ਮੰਨੋ, ਭਾਣਾ ਮੰਨਣ ਨਾਲ ਸਭ ਕੁਝ ਮਿਲ ਜਾਂਦਾ। ਵਾਹਿਗੁਰੂ ਦੀ ਕੀਤੀ ਕਿਰਤ ਨੂੰ ਨਿੰਦਣਾ ਨਹੀਂ, ਉਹ ਕਿਰਤ ਨੂੰ ਸਲਾਹਣਾ ਹੈ ਕਿ ਵਾਹਿਗੁਰੂ ਨੇ ਜੋ ਰੱਬ ਜੋ ਕਰਦਾ ਹੈ ਸੋ ਚੰਗਾ ਹੀ ਕਰਦਾ ਹੈ।
ਤ੍ਰਿਤੀਏ ਤਨ ਹੰਤਾ ਕੋ ਤਿਆਗੇ, ਤਜ ਕੂਰ ਸੱਚ ਪਰ ਅਨੁਰਾਗੇ।
ਝੂਠ ਛੱਡ ਦਿਓ, ਕਹਿੰਦੇ ਸੱਚ ਦੇ ਨਾਲ ਪਿਆਰ ਕਰੋ। ਤੀਜੀ ਗੱਲ ਇਹੀ ਹੈ ਕਿ ਹੰਗਤਾ ਦਾ ਤਿਆਗ ਕਰ ਦਿਓ।
ਇਨ ਤੀਨੋ ਮੈਂ ਪਰਪਤ ਹੋਏ, ਬ੍ਰਹਮ ਗਿਆਨੀ ਅਧਿਕਾਰੀ ਸੋਏ।
ਕਹਿੰਦੇ ਇਹਨਾਂ ਤਿੰਨਾਂ ਵਿਚ ਜਿਹੜਾ ਪਰਪੱਕ ਹੋ ਜਾਵੇ ਨਾ, ਜਿੱਦਾਂ ਦੱਸਿਆ ਪਿੱਛੇ, ਉਹ ਬ੍ਰਹਮ ਗਿਆਨ ਦਾ ਅਧਿਕਾਰੀ ਬਣਦਾ।
ਚਰਨ ਪਰਿਓ ਸਿੱਖ ਤੋਂ ਪਹਿਚਾਨ, ਪਰੇ ਕੁਬੰਧਨ ਕਰੇ ਪ੍ਰਾਨ।
ਜਦੋਂ ਸਤਿਗੁਰੂ ਦੇਖਦੇ ਸਿੱਖ ਮੇਰੀ ਸ਼ਰਨ ਵਿਚ ਪੈ ਗਿਆ, ਸਤਿਗੁਰੂ ਜੀ ਸਾਰੇ ਜਿਹੜੇ ਕੁਬੰਧਨ ਖੋਟੇ ਬੰਧਨ ਪਏ ਹੋਏ ਨੇ ਉਹ ਸਾਰੇ ਕੱਟ ਦਿੰਦੇ ਨੇ।
ਅਸ ਦਸ ਗੁਰ ਸਾਚੇ ਪਾਤਸ਼ਾਹ, ਸਿਮਰੋ ਵਾਹਿਗੁਰੂ ਗੁਰਵਾਏ।
ਕਹਿੰਦੇ ਐਸੇ ਨੇ ਸਾਡੇ ਦਸੇ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹਿੰਦੇ ਹਰ ਵਕਤ ਵਾਹਿ ਸਿਮਰੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕਿਉਂਕਿ ਇਹਦੇ ਵਿਚ ਹੀ ਸਾਰਾ ਕੁਝ ਪ੍ਰਗਟ ਹੋਣਾ। ਜਿਉਂ ਜਿਉਂ ਵਾਹਿਗੁਰੂ ਵਾਹਿਗੁਰੂ ਕਰੋਗੇ, ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੁਰਾ ਫਿਰੈ। ਉਹ ਜਿਉਂ ਜਿਉਂ ਨਾਮਦੇਵ ਜੀ ਕਹਿੰਦੇ ਸੀ ਰਾਮ ਰਾਮ ਰਾਮ, ਮੰਦਰ ਹੀ ਘੁੰਮ ਗਿਆ ਸਾਰਾ। ਉਹ ਹੁਣ ਤੱਕ ਓਂਡਾ ਸ਼ਹਿਰ ਦੇ ਵਿਚ ਜਾ ਕੇ ਦੇਖ ਲਓ, ਮੰਦਰ ਦੀ ਇਕ ਮੰਜ਼ਿਲ ਥੱਲੇ ਧਸੀ ਹੋਈ ਹੈ। ਉਹ ਸੰਗਤਾਂ ਨੇ ਬੜਾ ਵੱਡਾ ਹਾਲ ਬਣਾਇਆ ਉੱਥੇ, ਹੁਣ ਬਹੁਤ ਵੱਡੀ ਸਰਾਂਦ ਖੋਰ, ਬਹੁਤ ਉਦਮ ਕੀਤਾ ਉਸ ਸਥਾਨ ਦੇ ਉੱਤੇ। ਇਸ ਤਰੀਕੇ ਨਾਲ ਜਿਉਂ ਜਿਉਂ ਨਾਮਦੇਵ ਜੀ ਗੁਣ ਉਚਾਰਦੇ ਸੀ ਤਿਉਂ ਤਿਉਂ ਕਿਰਪਾ ਹੁੰਦੀ ਸੀ। ਜਿਉਂ ਜਿਉਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂਗੇ, ਕਹਿੰਦੇ ਤੁਹਾਡੇ ਉੱਤੇ ਵੀ ਭਾਈ ਬੜੀ ਕਿਰਪਾ ਹੋਵੇਗੀ, ਤੁਸੀਂ ਵੀ ਉਚਾਰਨ ਕਰੋ ਵਾਹਿਗੁਰੂ ਵਾਹਿਗੁਰੂ।
ਸਤਿਗੁਰ ਸ਼ਰਨ ਸਿਧਾਏ, ਪਰਖੇ ਮਾਂ ਸੁਜਾਨ ਤਬ ਬ੍ਰਹਮ ਵਿਦਿਆ ਸਿੱਖ ਰਾਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਪ੍ਰਸੰਨ ਸ਼ਰਵਣ ਕਰ ਰਹੇ ਹਾਂ। ਗੁਰਸਿੱਖੀ ਦੇ ਕਿਹੜੇ ਕਿਹੜੇ ਅਸੂਲ ਹਨ, ਉਨ੍ਹਾਂ ਦੇ ਵਿਚ ਗੁਰਸਿੱਖਾਂ ਨੇ ਕਿਵੇਂ ਆਪਣੇ ਜੀਵਨ ਨੂੰ ਬਤੀਤ ਕਰਕੇ ਸਫਲਾ ਕਰਨਾ ਹੈ। ਸੋ ਮਹਾਰਾਜ ਜੀ ਨੇ ਬਚਨ ਕੀਤੇ ਨੇ ਵਾਹਿਗੁਰੂ ਸਿਮਰਿਆ ਕਰੋ, ਇਸੇ ਵਿਚ ਸਭ ਕੁਝ ਆ ਜਾਂਦਾ ਹੈ। ਅਸ ਦਸ ਗੁਰ ਸਾਚੇ ਪਾਤਸ਼ਾਹ, ਸਿਮਰੋ ਵਾਹਿਗੁਰੂ ਗੁਰ ਵਾਹਿ, ਐਸਾ ਉਪਦੇਸ਼ ਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਜਿਹਦੇ ਵਿਚ ਕੁਝ ਸਾਧਨਾ ਦੀ ਲੋੜ ਹੈ ਭਗਤੀ ਦੇ ਅੰਦਰ, ਇਹ ਬੰਦਾ ਲਾਇਕ ਹੈ ਜਾਂ ਨਹੀਂ। ਸੋ ਮਹਾਰਾਜ ਕਹਿੰਦੇ ਜੇ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੋਵੇ ਗੁਰਾਂ ਪਾਸੋਂ, ਉਹਦੇ ਲਈ ਜ਼ਰੂਰੀ ਹੈ ਵੈਰਾਗ, ਵਿਵੇਕ, ਖੜ ਸੰਮਤੀ, ਮੋਖ ਇੱਛਾ। ਇਹ ਚਾਰ ਚੀਜ਼ਾਂ ਤਾਂ ਉਹਦੇ ਮਨ ਵਿਚ ਪਹਿਲਾਂ ਹੋਣੀਆਂ ਚਾਹੀਦੀਆਂ ਨੇ। ਵੈਰਾਗੀ ਹੋਵੇ, फिर विवेक होवे, ज्ञान होवे, आत्मा की है, मैं कौन हां, खट समति भुख दुख आदिक सहारना होवे, मोख इच्छा कल्याण की इच्छा होवे, मन दे अंदर ब्रह्म ज्ञान की प्राप्ति का शौक होवे, फिर सतगुरु जी नूं वो आके जदों मिलदा है, मत्था टेकदा है, तां महाराज जी उहनूं फिर श्रवण मनन अते निध्यासन दसदे ने। सो श्रवण दे किन्ने रूप ने, मनन किहनूं कहिंदे ने, निध्यासन की है। सो अज दे उपदेश विच इहनूं कहिंदे ब्रह्म ज्ञान दा उपदेश। श्रवण करदे हां, आओ रसना नूं करिए पवित्र प्यार सत्कार नाल, गज के आखो सतनाम श्री वाहे गुरु साहिब जीओ, सतनाम श्री वाहे गुरु साहिब जीओ,
दोहेरा चारों साधन पाए कै सतगुर शरण सिधाए।
ये जिहड़े चार साधन ने, इन्हां नूं पहलां अपने मन दे अंदर ग्रहण करे। ब्रह्म ज्ञान दा विशा है यह। सो गुरबाणी दे विच हुण उहदे पदार्थ दिखाउंदे ने, ये चीजां बाहर भी ने, गुरु घर दे अंदर भी ने। यह चारों साधन जिहड़े ने, श्रवण तों पहलां बैराग, विवेक, खड़समति, मोह इच्छा, इन्हां नूं अपने मन दे अंदर धारण करके सतगुरु जी की शरण विच जग्यासु आवे।
परखे महा सुजान तब ब्रह्म विद्या सिख राए।
महा सुजान तों भाव बहुत ज्यादा सियाने सतगुरु, फिर उन्हूं परखदे ने, परख के उन्हूं चंगी तरह इस गल दे लायक भी है ब्रह्म ज्ञान लैण दे। ब्रह्म ज्ञान लैण दे जे लायक है तां उहनूं फिर ब्रह्म ज्ञान दी दात बख्शदे हन।
जो पई चार प्रकार है ब्रह्म ज्ञान।
हुण ब्रह्म ज्ञान दे विच किन्ने प्रकार ने, शुरुआत कित्थों हुंदी है?
श्रवण मन निध्यासन ज्ञान।
श्रवण करना, श्रवण करना कला इन्ना ही कह के काफी नहीं बन जाता। श्रवण दियां चार पौड़ियां ने जपजी साहब दे विच, फिर मनन दियां चार पौड़ियां ने, पंच प्रवान, पंच प्रधान, ये निध्यासन तो भाव हुंदा कमाई करनी, ये पौड़ी है।
चौथी साखियात गुर कै जिसके पाए न जग में बह।
चौथी जिहड़ी चीज है इहदे च ब्रह्म ज्ञान च, वह है साख्यात होना, प्रतख दर्शन होने, जिहनूं पा के प्राप्ति करके बंदा रुड़दा नहीं संसार सागर दे विच।
प्रथम सरवण खट लिंग प्रकार जिसते चेतन अदुत मजार।
हुण कहिंदे ने जिहड़े श्रवण है, कल्ला आपां कहिंदे मैं सुनिया जां सुनिया, सो गाविया सुनिया, मन रखिया भाओ, जां सुनिया सत संतोख ज्ञान, सुनिया अड़सठ का इसनान, ये सुनिया दे भी छे चिन्ह हन। जदों तक वो छे चिन्हां दा ज्ञान नहीं हुंदा तो उहदे विच जिहड़ा है इहदे नाल कहिंदे प्रथम श्रवण खट लिंग प्रकार। पहला ये छे चिन्ह हन जिदे करके जो चेतन ब्रह्म है, जो अदुती है, उहदे विच जीव दा जिहड़ा भरोसा बनता है, क्योंकि ये चीजा सारिया इहदे विच आ जाणियां ने। भाव जिन्ना खट लिंगा करके अदुती चेतन दे विच तात्परज, तात्परज हुंदा सिद्धांत जिहड़ा हुंदा साडा प्रयोजन दा निश्चा हो जाए। सो उहनूं सतगुरु श्रवण कहिंदे ने, क्योंकि जे साडा भरोसा ही नहीं है तां फिर श्रवण करके की करांगे। जिवें आपां ने ਇਹ ਛੇ ਚਿੰਨ੍ਹਾਂ ਨੂੰ ਇਉਂ ਗਿਣ ਲੈਣਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਦਰਸ਼ਨ ਸੰਦਾਨ। ਇਹਦੇ ਵਿਚ ਕੁਛ ਕੁਛ ਇਹ ਸ਼ਰਵਣ ਦੇ ਕੁਛ ਛੇ ਚਿੰਨ੍ਹਾਂ ਚ ਕੁਝ ਨਿਸ਼ਾਨੀਆਂ ਆਈਆਂ ਨੇ। ਇਸ ਕਰਕੇ ਕਹਿੰਦੇ ਨੇ ਕਿ ਪਹਿਲਾਂ ਛੇ ਚਿੰਨ੍ਹ ਜਾਣਨੇ ਚਾਹੀਦੇ ਨੇ ਕਿ ਪਹਿਲਾਂ ਤਾਂ ਬੰਦੇ ਨੂੰ ਸਤਿਗੁਰੂ ਜੀ ਤੇ ਪੂਰਨ ਭਰੋਸਾ ਹੋਵੇ।
ਇੱਕ ਉਪਕਰਮ ਅਰ ਉਪਸੰਹਾਰ।
ਸੋ ਇਹਦੇ ਵਿਚ ਇੱਕ ਪਹਿਲਾਂ ਹੈ ਜਿਹੜਾ, ਉਹਦੇ ਚ ਇੱਕ ਚੀਜ਼ ਹੈ ਉਪਕਰਮ ਤੇ ਉਪਸੰਹਾਰ।
ਦੂਜੇ ਕੋ ਅਭਿਆਸ ਉਚਾਰ।
ਸ਼ਰਵਣ ਦਾ ਦੂਸਰਾ ਚਿੰਨ੍ਹ ਹੈ, ਇਹਨੂੰ ਕਹਿੰਦੇ ਨੇ ਅਭਿਆਸ, ਅਭਿਆਸ ਕਰਨਾ।
ਸ਼ਰਵਣ ਅਪੂਰਬਤਾ ਲੱਖ ਤੀਨ।
ਇਹਦੀ ਤੀਜੀ ਕਿਸਮ ਹੈਗੀ ਅਪੂਰਬਤਾ, ਇਹਦਾ ਵਿਸਥਾਰ ਅੱਗੇ ਆਵੇਗਾ ਜਾ ਕੇ।
ਫਲ ਪੁੰਨ ਅਰਥ ਬਾਦ ਤੋਂ ਚੀਨ।
ਇਸ ਤਰ੍ਹਾਂ ਜਿਹੜਾ ਹੈ ਫਲ, ਇਹ ਅਥਵਾ ਕਹਿੰਦੇ ਅਰਥ ਬਾਦ, ਇਸੇ ਨੂੰ ਕਿਹਾ ਹੈ। ਇੱਕ ਫਲ ਹੈ ਤੇ ਪੰਜਵਾਂ ਅਰਥ ਬਾਦ ਹੈ।
ਉਪਪਤੀ ਖਸ਼ਟਮ ਕਰੇ ਉਚਾਰਨ, ਅਬ ਇਨਕੇ ਕਰ ਅਰਥ ਵਿਚਾਰਨ।
ਛੇਵਾਂ ਜਿਹੜਾ ਹੈ ਸ਼ਰਵਣ ਦਾ ਚਿੰਨ੍ਹ, ਉਹ ਹੈ ਉਪਪਤੀ। ਸੋ ਉਪਪਤੀ ਛੇਵਾਂ ਚਿੰਨ੍ਹ ਹੈ, ਤੋ ਇਨ੍ਹਾਂ ਦੇ ਹੁਣ ਆਓ ਭਾਈ ਅਰਥ ਦੱਸਦੇ ਹਾਂ।
ਅਰਥ ਜੋ ਆਦ ਗ੍ਰੰਥ ਮੈਂ ਧਰਨਾ, ਤਿਸ ਕੋ ਪ੍ਰਤਿਪਾਦਨ ਬਹੁ ਕਰਨਾ।
ਜੋ ਅਰਥ ਭਾਵ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਰੱਖਣਾ, ਉਸੇ ਦਾ ਪ੍ਰਤਿਪਾਦਨ ਕਰਦੇ ਹੋਏ ਅੰਤ ਉਸੇ ਅਰਥ ਵਿਚ ਸਮਾਪਤ ਕਰਨਾ, ਇਹਦਾ ਨਾਮ ਹੀ ਉਪਕਰਮ ਉਪਸੰਹਾਰ ਹੈ।
ਸ੍ਰੀ ਨਾਨਕ ਜੀ ਕੀਨ ਬਣਾਏ, ਉਦਾਹਰਣ ਸੁਣ ਲਿਓ ਸੁਖ ਪਾਏ।
ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਣਾਇਆ ਹੈ ਉਪਕਰਮ ਤੇ ਉਪਸੰਹਾਰ, ਇਹ ਧਿਆਨ ਨਾਲ ਸੁਣ ਲੋ।
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਤੀ ਵੀ।
ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਆਪ ਹੀ ਵਿਸਥਾਰ ਦੱਸਦੇ ਹਨ।
ਕਿਉਂ ਪਈ ਆਦਿ ਜਗਤ ਕੇ ਸੱਚ ਦਿਖਾਇਓ, ਅੰਤ ਸਕਲ ਕੇ ਸੱਚ ਬਤਾਇਓ।
ਸੋ ਜਿਹਨੂੰ ਕਿਹਾ ਸੀ ਜਗਤ ਦੇ ਆਦਿ ਵਿਚ ਸੱਚ ਰੂਪ ਅਥਵਾ ਆਦਿ ਸੱਚ, ਆਦਿ ਤਾਂ ਉਹਨੂੰ ਆਪੇ ਹੀ ਪਤਾ ਕਿ ਕਦੋਂ ਕਦਾ ਹੈ, ਪਰ ਇਹ ਕਿਹਾ ਕਿ ਜੁਗਾਦ ਜੁਗਾਂ ਦੇ ਸ਼ੁਰੂ ਵਿਚ ਵੀ ਸੱਚ ਰੂਪ ਹੈ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿਚ ਵੀ ਉਹ ਇਸ ਤਰ੍ਹਾਂ ਹੀ ਸੱਚ ਰੂਪ ਨੇ। ਇਹਨੂੰ ਗੱਲ ਕਹਿੰਦੇ ਨੇ ਕਿ ਜਿੱਥੋਂ ਸ਼ੁਰੂ ਕੀਤਾ ਉਥੇ ਸਮਾਪਤ ਕੀਤਾ ਆ ਕੇ।
ਆਦਿ ਅੰਤ ਮੈਂ ਵਰਨਿਓ ਏਕ, ਉਪਕਰਮ ਉਪਸੰਹਾਰ ਵਿਵੇਕ।
ਆਦਿ ਅੰਤ ਵਿਚ ਇਹਨੂੰ ਵਰਣਨ ਕੀਤਾ ਹੈ, ਇਹ ਉਪਕਰਮ ਉਪਸੰਹਾਰ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਇੱਕ ਓੰਕਾਰ ਤਾਂ ਮੰਗਲ ਰੂਪ ਹੈ, ਬਾਣੀ ਸ਼ੁਰੂ ਕੀਤੀ ਹੈ ਸਤ ਨਾਮ ਤੋਂ, ਅਥਵਾ ਬਾਣੀ ਸ਼ੁਰੂ ਕੀਤੀ ਸੋਚਿਆ ਸੋਚਣਾ ਹੋਵਈ ਤੋਂ, ਪਰ ਲੈਂਦੇ ਨੇ ਉੱਤੋਂ ਹੀ ਸੱਤ ਨਾਮ ਤੋਂ। ਅਠਾਰਾਂ ਹੈ ਦਸ ਵੀ ਸ, ਇੱਥੇ ਸੱਸਾ ਆ ਗਿਆ ਹੈ, ਇਹਨੂੰ ਕਹਿੰਦੇ ਉਪਕਰਮ ਉਪਸੰਹਾਰ। ਸੋ ਇਸੇ ਪ੍ਰਕਾਰ ਹੀ ਜਾਂ ਸ਼ੁਰੂ ਕੀਤੀ ਬਾਣੀ ਨਾਮ ਤੋਂ, ਇੱਕ ਓੰਕਾਰ ਤੋਂ ਬਾਣੀ ਆਰੰਭ ਕੀਤੀ ਸੱਤ ਨਾਮ ਕਰਤਾ ਪੁਰਖ, ਇਹ ਉਹਦਾ ਨਾਮ ਹੈ। ਫੇਰ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਮੱਧ ਵਿਚ ਵੀ ਉਹਦਾ ਨਾਮ ਹੈ। ਅਖੀਰ ਤੇ ਜਾ ਕੇ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਇਹ ਅਖੀਰ ਤੇ ਜਿਹੜੀ ਪੰਕਤੀ ਹੈ ਬਿਲਕੁਲ ਸ਼ੁਰੂ ਨਾਲ ਮਿਲ ਜਾਂਦੀ ਜਾ ਕੇ, ਇੱਕ ਓੰਕਾਰ ਸਤ ਨਾਮ ਜੋ ਲਿਖਿਆ ਹੈ, ਨਾਨਕ ਨਾਮ ਮਿਲੇ ਤਾਂ ਜੀਵਾ, ਦੋਨੋਂ ਇੱਕ ਬਣਾ ਦਿੱਤੇ, ਸਤ ਨਾਮ ਨਾਮ ਮਿਲੇ ਤਾਂ ਜੀਵਾਂ। ਇਹ ਦੋਨੋਂ ਕਿਉਂ ਇੱਕ ਬਣਾਏ? ਇਹ ਜਿਹੜੇ ਸ੍ਰੇਸ਼ਟ ਨੇ, ਲਿਖਣ ਵਾਲੇ ਨੇ, ਕਾਵਿ ਰਚਨਾ ਕਰਨ ਵਾਲੇ, ਉਹਨਾਂ ਨੂੰ ਗਿਆਨ ਹੈ, ਤੇ ਪਿੰਗਲ ਦੇ ਵਿਚ ਵੀ ਉਹਨਾਂ ਨੂੰ ਪਤਾ ਕੀ ਹੁੰਦਾ। ਉਪਕਰਮ ਉਪਸੰਹਾਰ, ਜਿੱਥੋਂ ਸ਼ੁਰੂ ਕਰੀਏ ਉੱਥੇ ਸਮਾਪਤੀ ਕਰੀਏ।
ਜੋਗ ਨਿਰੂਪਣ ਕੋ ਕੇ ਜੋ ਹੈ, ਵਸਤ ਅਦੁੱਤੀ ਜੋ ਚੇਤਨ ਲੈ।
ਹੁਣ ਅਗਲਾ ਜਿਹੜਾ ਚਿੰਨ੍ਹ ਹੈ ਸ਼ਰਵਣ ਦਾ ਉਹ ਹੈ ਅਭਿਆਸ, ਜੋ ਨਿਰੂਪਣ ਕਰਨ ਦੇ ਯੋਗ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਕਾਹਦਾ ਨਿਰੂਪਣ ਕੀਤਾ ਹੋਇਆ? ਨਾਨਕ ਕਹਿ ਘਰ ਕੇਵਲ ਨਾਮ ਬ੍ਰਹਮ ਗਿਆਨ। ਸੋ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮ ਦਾ ਹੀ ਨਿਰਣਾ ਹੈ, ਜਿੱਥੇ ਦੇਖੋ ਬ੍ਰਹਮ ਦਾ ਹੀ ਨਿਰਣਾ ਹੈ। ਤਾਂ ਮਹਾਰਾਜ ਕਹਿੰਦੇ ਨੇ ਵਸਤ ਅਦੁੱਤੀ ਜੋ ਚੇਤਨ ਹੈ ਨਾ ਲਹੈ, ਅਦੁੱਤੀ ਚੇਤਨ ਭਾਵ ਬ੍ਰਹਮ ਵਾਹਿਗੁਰੂ, ਇਹਦਾ ਹੀ ਨਿਰੂਪਣ ਬਾਰ ਬਾਰ ਕਰਨਾ।
ਬਾਰ ਬਾਰ ਤਿਸ ਕਰੈ ਪ੍ਰਕਾਸ਼ਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸੋ ਲੱਖ ਅਭਿਆਸਾ।
ਇਹਨੂੰ ਸ਼ਰਵਣ ਦਾ ਅਭਿਆਸ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿਚ ਬਾਰ ਬਾਰ ਜਿਹੜਾ ਉਹੀ ਅੱਖਰ ਆਉਂਦਾ ਹੈ, ਪ੍ਰਭ ਕੈ ਸਿਮਨ ਗਰਭ ਨਾਮ ਵਸੈ, ਪ੍ਰਭ ਕੈ ਸਿਮਨ ਦੂਖ ਜਮ ਨਸੈ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਹਰ ਸਿਮਰਨ ਹਰ ਸਿਮਰਨ, ਇਹ ਬਾਰ ਬਾਰ ਅਭਿਆਸ ਕਰਾਇਆ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਜੇ ਵਿਚਕਾਰ ਮਾੜੇ ਮਾੜੇ ਥਾਂ ਨਾ ਛੱਡੇ ਹੋਣ, 18 ਪੰਕਤੀਆਂ ਇਕ ਪਾਸੇ 18 ਇਕ ਪਾਸੇ ਨੇ, ਜੇ ਇਸ ਤਰ੍ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਨਾ ਕਿਤੇ ਥਾਂ ਛੱਡਿਆ ਵੀ ਥੋੜਾ ਥੋੜਾ, ਜੇ ਨਾ ਛੱਡਿਆ ਹੋਵੇ 25,740 ਦੇ ਕਰੀਬ ਪੰਕਤੀਆਂ ਬਣਦੀਆਂ ਕੁੱਲ। 25,740 ਪੰਕਤੀਆਂ ਦੇ ਵਿਚ ਇਹੀ ਨਿਰੂਪਣ ਕੀਤਾ ਕੇਵਲ ਬ੍ਰਹਮ ਹੈ, ਵਾਹਿਗੁਰੂ ਹੈ, ਰਾਮ ਹੈ, ਹਰੀ ਹੈ, ਗੋਬਿੰਦ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੇਵਲ ਨਾਮ ਦੀ ਹੀ ਜੋ ਵਿਆਖਿਆ ਹੈ ਨਿਰੂਪਣ ਕੀਤਾ ਹੈ।
ਜਪ ਜੀ ਵਿਖੇ ਨਿਰੂਪਣ ਕਰਿਓ, ਬਾਰੇ ਬਾਰ ਅਰਥ ਜੋ ਸੋ ਧਰਿਓ।
ਇਹਦਾ ਜਿਹੜਾ ਜਪ ਜੀ ਸਾਹਿਬ ਦੇ ਵਿਚ ਨਿਰੂਪਣ ਕਿਵੇਂ ਕੀਤਾ? ਬਾਰ 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 ਬ੍ਰਹਮ ਦਾ ਹੀ ਨਿਰਣਾ ਹੈ।
ਸਾਚਾ ਸਾਹਿਬ ਸੱਚ ਨਾਏ,
ਇਹ ਹੁਣ ਬ੍ਰਹਮ ਦਾ ਹੀ ਨਿਰਣਾ ਜਪ ਜੀ ਸਾਹਿਬ ਦੇ ਅੰਦਰ। ਸਾਚਾ ਸਾਹਿਬ, ਉਹ ਜੋ ਸਾਹਿਬ ਸੱਚਾ ਹੈ, ਸੱਚ ਨਾਏ, ਉਹਦਾ ਨਾਮ ਵੀ ਸੱਚਾ ਹੈ।
ਥਾਪਿਆ ਨਾ ਜਾਏ ਕੀਤਾ ਨਾ ਹੋਏ,
ਇਹ ਵੀ ਬਾਰ ਬਾਰ ਨਿਰੂਪਣ ਕੀਤਾ, ਅਭਿਆਸ ਕੀਤਾ ਸ਼ਰਵਣ ਦੇ ਵਿਚ। ਇਹ ਉਹ ਵਾਹਿਗੁਰੂ ਨਾ ਥਾਪਿਆ ਜਾਂਦਾ ਹੈ, ਨਾ ਕਿਸੇ ਦਾ ਪੈਦਾ ਕੀਤਾ ਹੁੰਦਾ ਹੈ। ਇੱਥੇ ਮਾੜਾ ਮਾੜਾ ਹੈ ਇਹ, ਜਿੰਨਾ ਇਹਦਾ ਵਿਸਥਾਰ ਚਾਹੀਦਾ ਨਾ 6 ਚਿੰਨ੍ਹਾਂ ਦਾ, ਇੱਥੇ ਇੰਨਾ ਨਹੀਂ ਕੀਤਾ ਹੈ। ਕਿਉਂਕਿ ਕਵੀ ਜੀ ਨੇ ਇੱਕ ਟੀਕਾ ਲਿਖਿਆ, ਉਹ ਟੀਕਾ ਮੈਂ ਜੇ 9-10 ਵੀ ਦਿਆਂ ਤੁਸੀਂ ਲੈ ਕੇ ਜੇ ਪੜੋਗੇ ਤੁਹਾਡੇ ਪਤਾ ਪੱਲੇ ਹੀ ਨਹੀਂ ਕੱਖ ਪੈਣਾ। ਉਹ ਇੰਨਾ ਔਖਾ ਟੀਕਾ ਹੈ ਬਈ, ਛੇਤੀ ਛੇਤੀ ਕੀਤੀਆਂ ਔਖਾ ਟੀਕਾ ਸਮਝ ਨਹੀਂ ਪੈਂਦਾ। ਉਹਦੇ ਨਾਲੋਂ ਜਿਹੜਾ ਜਪਜੀ ਸਾਹਿਬ ਦੀਆਂ ਕੈਸਟਾਂ ਬਣਾਈਆਂ 35, ਇਹਦੇ ਵਿਚ ਇਹਦਾ ਕਾਫੀ ਜ਼ਿਆਦਾ ਨਿਰਣਾ ਹੈ ਸ਼ਰਵਣ ਦੇ ਖੱਟ ਲੱਖਣਾਂ ਦਾ। ਇਸ ਕਰਕੇ ਉਹ ਲੈ ਕੇ ਸੁਣ ਕੇ ਤਾਂ ਭਾਵੇਂ ਸਮਝ ਸਕੇ, ਪਰ ਜਿਹੜਾ ਕਵੀ ਜੀ ਨੇ ਟੀਕਾ ਦੱਸਿਆ ਉਹਦਾ ਨਾਂ ਹੈ ਗਰਭ ਗੰਜਨੀ ਸਟੀਕ, ਉਹ ਹੈ ਜਪਜੀ ਸਾਹਿਬ ਦਾ ਟੀਕਾ ਜੀ, ਪਰ ਉਹ ਇੰਨੇ ਔਖੇ ਅਰਥ ਨੇ ਉਹਦੇ, ਉਹ ਕਿਸੇ ਛੇਤੀ ਬੰਦੇ ਨੂੰ ਸਮਝ ਨਹੀਂ ਲੱਗਦਾ। ਕਿਉਂਕਿ ਜਿਵੇਂ ਕਿਹਾ ਨਾ ਕਿ ਪਹਿਲਾਂ ਜਗਿਆਸੂ ਪੂਰਨ ਹੋਵੇ ਤਾਂ ਉਹ ਗ੍ਰੰਥ ਨੂੰ ਹੱਥ ਲਾਵੇ, ਨਹੀਂ ਤਾਂ ਉਹ ਗ੍ਰੰਥ ਨੂੰ ਹੱਥ ਲਾਉਣ ਦਾ ਕੋਈ ਲਾਭ ਨਹੀਂ ਹੈ।
ਜੋ ਪ੍ਰਤੀਪਾਦੈ ਅਦੁੱਤੀ ਵਸਤੂ ਹੋਏ, ਪ੍ਰਮਾਣਾ ਤੁਰ ਕੈ ਅਭਿਸ਼ੈ ਸੋਏ।
ਜੋ ਪ੍ਰਤਿਪਾਦਿਤ ਵਸਤੂ ਹੈ, ਜੋ ਪ੍ਰਮਾਣ ਦੇਣ ਦੇ ਯੋਗ ਹੈ, ਜੋ ਪ੍ਰਤਿਪਾਦਿਆ ਅਦੁੱਤੀ ਵਸਤੂ ਬ੍ਰਹਮ ਹੈ, ਪ੍ਰਮਾਣ ਅੰਤਰ ਕਹਿ, ਉਹ ਪ੍ਰਮਾਣ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਦੱਸਦੇ ਹਨ।
ਸ਼ਰਵਣ ਅਬੂਰਪਤਾ ਲੱਗ ਤੀਜਾ, ਸੱਚ ਏਕ ਅਵਰ ਨਾ ਬੀਜਾ।
ਕਹਿੰਦੇ ਹੁਣ ਅਪੂਰਬਤਾ ਸੁਣ ਲਓ, ਸ਼ਰਵਣ ਦੀ ਤੀਜਾ ਇਹ ਲਿੰਗ ਹੈ ਭਾਵ ਚਿੰਨ੍ਹ ਹੈ ਕਿ ਸੱਚ ਏਕ ਹੈ ਅਵਰ ਨਾ ਬੀਜਾ। ਬੀਜਾ ਵੀ ਦੂਜੇ ਨੂੰ ਹੀ ਕਹਿੰਦੇ ਨੇ, ਹੋਰ ਕੋਈ ਦੂਸਰਾ ਨਹੀਂ ਹੈ।
ਕਥਨਾ ਕਥੀ ਨਾਇਆ ਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
ਕਹਿੰਦੇ ਕਿੰਨੇ ਕਥਨ ਵਾਲੇ ਹੋ ਕੇ ਪਿੱਛੇ ਚੜਾਈਆਂ ਕਰ ਗਏ, ਕਿੰਨੇ ਹੁਣ ਕਥਨ ਕਰ ਰਹੇ ਨੇ, ਕਿੰਨੇ ਆਉਣ ਵਾਲੇ ਸਮੇਂ ਵਿਚ ਕਥਨ ਕਰਨਗੇ। ब्रह्मै कत कत अंत न पाया, सो ब्रह्मै ने भी कत के अंत नहीं पाया, विष्णु ने भी अंत नहीं पाया, शिवजी ने भी नहीं अंत पाया, इस करके उहदा वाहिगुरु का कोई और आर पार नहीं। कोई उस बंदे नूं पावो बंदा कोई भी अकाल पुरख वाहिगुरु नूं संपूर्ण रूप विच कथन नहीं कर सकदा।
गहरा कथन न जाए उदार,
कोई श्रेष्ठ है। महाराज ने इहदे नाल ही होर प्रमाण जपजी साहिब दित्ते ने, कहना कथन न जाई। ਇਹ ਕਹਿਣਾ ਮੂੰਹ ਨਾਲ ਕਥਨ ਕਰਕੇ ਕਹਿਣਾ ਵਾਹਿਗੁਰੂ ਦਾ ਸਾਰਾ ਵਿਸਥਾਰ ਔਖਾ ਹੀ ਹੈ।
ਵਾਰਿਆ ਨਾ ਜਾਵਾ ਇੱਕ ਵਾਰ,
ਇਹ ਵੀ ਇਹੀ ਪ੍ਰਮਾਣ ਹੈ ਤੀਸਰਾ, ਵਾਰਿਆ ਨਾ ਜਾਵਾ ਇੱਕ ਵਾਰ, ਇਹ ਵੀ ਇਸੇ ਤੇ ਪ੍ਰਮਾਣ ਦਿੱਤਾ ਹੈ। ਅਥਵਾ ਇਹਦਾ ਇਉਂ ਵੀ ਅਰਥ ਕਰਦੇ ਨੇ, ਏਕ ਵਾਲ ਜਿਹੜਾ ਵਾਰ ਤੋਂ ਭਾਵ ਵਾਲ ਹੈ, ਮੈਂ ਤਾਂ ਤੁਹਾਡਾ ਇੱਕ ਵਾਲ ਵੀ ਨਹੀਂ ਕਥਨ ਕਰ ਸਕਦਾ, ਇੱਕ ਵਾਰ ਵੀ ਨਹੀਂ ਤੁਹਾਡੇ ਤੋਂ ਵਾਰਿਆ ਜਾ ਸਕਦਾ।
ਪ੍ਰਤੱਛ ਪ੍ਰਮਾਣ ਆਦ ਸਭਿਅਨ ਤੇ, ਵਿਸ਼ੇ ਨਾ ਹੋਏ ਸਕੈ ਜਿਨ ਕਿਨ ਤੇ।
ਹੁਣ ਇਹ ਪ੍ਰਤੱਖ ਪ੍ਰਮਾਣ ਜਿਹੜੇ ਨੇ ਆਪਾਂ ਦੇਣੇ ਨੇ, ਦੇ ਨਹੀਂ ਸਕਦੇ, ਕਿਉਂਕਿ ਵਾਹਿਗੁਰੂ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ। ਇੱਕ ਚੀਜ਼ ਪ੍ਰਮਾਣ ਦਾ ਵਿਸ਼ਾ ਹੁੰਦੀ ਹੈ ਕਿ ਆਹ ਫਲਾਨੀ ਚੀਜ਼ ਫਲਾਨੇ ਵਰਗੀ ਹੈ, ਫਲਾਨੀ ਚੀਜ਼ ਫਲਾਨੇ ਵਰਗੀ ਹੈ, ਆਹ ਚੀਜ਼ ਜ਼ਹਿਰ ਵਰਗੀ ਕੌੜੀ ਉਹਦੇ ਬਰਾਬਰ।